Sodhi Furniture ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ। ਮੈਂ ਇੰਦਰਦੀਪ ਭਾਈ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜੀ। ਇਕਬਾਲ ਸੰਭਲ ਜੀ ਸਟੂਡੀਓ ਦੇ ਵਿੱਚੋਂ ਮੇਰਾ ਸਾਥ ਦੇਣਗੇ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਤਾਂ 416-620-1778 ਜਿਹੜਾ ਜੀ 770 ਦੇ ਸਟੂਡੀਓ ਦਾ ਫੋਨ ਨੰਬਰ ਹੈ, ਉੱਥੇ ਤੁਸੀਂ ਕਾਲ ਕਰਦੇ ਹੋ ਹਫ਼ਤੇ ਦੇ ਸੱਤੇ ਦਿਨ, ਉਹੀ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਸਪੋਂਸਰ ਅਦਾਰੇ ਦੇ ਸੰਬੰਧੀ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਸਪੋਂਸਰ ਸੰਬੰਧੀ ਸਾਡੇ ਨਾਲ ਕੋਈ ਇਨਫੋਰਮੇਸ਼ਨ ਸਾਂਝੀ ਕਰਨੀ ਹੋਵੇ ਤਾਂ ਕਾਲ ਕਰ ਸਕਦੇ ਹੋ ਜੀ 416-616-4320 ਜਾਂ 416-835-6355 'ਤੇ। ਅੱਜ ਦਿਨ ਐਤਵਾਰ 2:02 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਮੁਤਾਬਿਕ, ਅਤੇ 2:57 ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਜਿਹੜੀ ਆ ਸਾਂਝ ਰਹੇਗੀ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿੱਥੇ ਜਿਹੜੀ ਆ ਜੀ ਆਪਾਂ ਕਰਦੇ ਗਵਾਕੀ ਗੱਲਾਂ ਕਰਦੇ ਹਾਂ, ਉਹਦੇ ਨਾਲ ਨਾਲ ਕੋਵਿਡ ਦੀ ਇੱਕ ਛੋਟੀ ਜਿਹੀ ਰਿਪੋਰਟ ਲੱਗਦਾ ਆ ਵੀ ਚੰਗੇ ਵਾਲੇ ਪਾਸੇ ਨੂੰ ਜਿਹੜਾ ਆ ਉਹ ਪੈੜ ਪੈਣੀ ਸ਼ੁਰੂ ਹੋ ਚੁੱਕੀ ਆ, ਕਿਉਂਕਿ ਓਨਟਾਰੀਓ ਗੌਰਮੈਂਟ ਨੇ ਰੀਓਪਨਿੰਗ ਦੀਆਂ ਜਿਹੜੀਆਂ ਆ ਪਲੈਨਸ ਉਹ ਸਾਂਝੀਆਂ ਕਰ ਦਿੱਤੀਆਂ ਨੇ ਥੋੜ੍ਹਾ ਚਿਰ ਪਹਿਲਾਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਸ ਤੋਂ ਪਹਿਲਾਂ ਜਿਹੜੇ ਅੱਜ ਦੇ ਨੰਬਰ ਨੇ ਜੀ ਉਹ ਫਿਰ 370 ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ, ਅਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਆ ਸਾਇੰਟਿਫਿਕ ਐਡਵਾਈਜ਼ਰੀ ਟੇਬਲ ਜਿਹੜਾ ਆ ਜੀ ਉਹਨਾਂ ਨੇ ਕਿਹਾ ਸੀ 500 ਤੋਂ ਘੱਟ ਘੱਟ ਜੇ ਨੰਬਰ ਹੋਣ ਤਾਂ ਆਪਾਂ ਇਹਦਾ ਮਤਲਬ ਆ ਵੀ ਠੀਕ ਡਾਇਰੈਕਸ਼ਨ 'ਚ ਜਿਹੜਾ ਆ ਟਰੈਵਲ ਕਰ ਰਹੇ ਹਾਂ, ਰੀਓਪਨਿੰਗ ਨੂੰ ਜਿਹੜਾ ਆ ਉੱਧਰ ਨੂੰ ਕੀਤਾ ਤੁਰਿਆ ਜਾ ਸਕਦਾ ਆ। 370 ਜਿੱਥੇ ਨਵੇਂ ਕੇਸ ਨੇ ਉੱਥੇ ਉਹ 480 ਜਿਹੜੀਆਂ ਨਵੀਆਂ ਰਿਕਵਰੀਆਂ ਜਿਹੜੀਆਂ ਜੀ ਉਹ ਵੀ ਰਿਪੋਰਟ ਕੀਤੀਆਂ ਗਈਆਂ ਨੇ। ਟੋਟਲ ਹੁਣ ਤੱਕ ਜਿਹੜੀ ਰਿਕਾਰਡ ਨੰਬਰ ਆ ਜੀ ਉਹ 597,515 ਜਿਹੜੇ ਆ ਉਹ ਕੇਸ ਕਨਫਰਮ ਨੇ, ਜਦੋਂ ਕਿ 584,411 ਅਤੇ 11 ਜਿਹੜੇ ਕੇਸ ਨੇ ਉਹ ਰਿਕਵਰਡ ਜਾਂ ਰਿਜ਼ੋਲਵਡ ਰਿਪੋਰਟ ਕੀਤੇ ਗਏ ਨੇ, ਅਤੇ ਇਹਦੇ ਨਾਲ ਜਿਹੜੀ ਇਸ ਬਿਮਾਰੀ ਤੋਂ ਉੱਭਰਨ ਦੀ ਦਰ ਜਿਹੜੀ ਆ ਉਹ 97.8% ਜਿਹੜੀ ਆ ਜੀ ਉਹ ਬਣ ਜਾਂਦੀ ਆ। ਇੱਕ ਨਵੀਂ ਮੌਤ ਜਿਹੜੀ ਆ ਉਹ ਰਿਪੋਰਟ ਕੀਤੀ ਗਈ ਆ, ਅਤੇ ਟੋਟਲ ਮੌਤਾਂ ਦੀ ਗਿਣਤੀ ਇਹਦੇ ਨਾਲ 9846 ਜਿਹੜੀ ਆ ਜੀ ਹੋ ਗਈ ਆ, 1.6% ਬਣਦੇ ਨੇ ਟੋਟਲ ਕੇਸਾਂ ਦੇ ਜਿਹੜੀਆਂ ਮੌਤਾਂ ਹੋਈਆਂ ਨੇ। ਅਤੇ ਟੋਟਲ ਮੌਤਾਂ ਦੇ ਵਿੱਚੋਂ ਜਿਹੜੇ ਆ ਜੀ 4022 ਜਿਹੜੇ ਆ ਉਹ ਲੌਂਗ ਟਰਮ ਕੇਅਰ ਦੇ ਵਿੱਚ ਜਿਹੜੇ ਮੌਤਾਂ ਉਹ ਰਿਪੋਰਟ ਕੀਤੀਆਂ ਗਈਆਂ ਨੇ ਹੁਣ ਤੱਕ। ਟੋਟਲ 25,328 ਜਿਹੜੇ ਆ ਉਹ ਕੇਸ ਜਿਹੜੇ ਆ ਉਹ ਪ੍ਰੋਸੈਸ ਕੀਤੇ ਗਏ, ਉਹ ਟੈਸਟ ਕੀਤੇ ਗਏ, ਜਦੋਂ ਕਿ 8,000 ਦੇ ਨੇੜੇ ਤੇੜੇ ਜਿਹੜੇ ਟੈਸਟ ਨੇ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈਗੇ ਨੇ। ਜਿਹੜੇ ਨੰਬਰ ਆ ਜੀ ICU ਦੇ ਵਿੱਚ ਵੈਂਟੀਲੇਟਰ 'ਚ ਉਹ ਵੀ ਘਟਣ ਵਾਲੇ ਪਾਸੇ ਨੂੰ ਆ ਰਹੇ ਆ, ਅਤੇ ਜਿੱਥੇ ਪਹਿਲਾਂ ਬਹੁਤ ਲੰਮੀ ਚੌੜੀ ਲਿਸਟ ਹੁੰਦੀ ਸੀ ਲੌਂਗ ਟਰਮ ਕੇਅਰ ਦੇ ਵਿੱਚ ਆਊਟਬ੍ਰੇਕਸ ਦੀ, ਉਹ ਹੁਣ ਘੱਟ ਕੇ ਸਿਰਫ 5 'ਤੇ ਰਹਿ ਗਈ ਆ। ਟੋਟਲ ਓਨਟਾਰੀਓ ਦੇ ਵਿੱਚ 5 ਲੌਂਗ ਟਰਮ ਕੇਅਰ ਹੋਮ ਦੇ ਵਿੱਚ ਇਸ ਵੇਲੇ ਜਿਹੜੀ ਆ ਉਹ ਆਊਟਬ੍ਰੇਕ ਜਿਹੜੀ ਆ ਰਿਪੋਰਟ ਕੀਤੀ ਗਈ ਆ। ਜੇ ਪੀਲ ਦੀ ਗੱਲ ਕਰਦੇ ਹਾਂ ਤਾਂ ਪੀਲ ਦੀ ਜਿਹੜੀ ਆ ਐਪੀਡੀਮਿਓਲੋਜੀਕਲ ਰਿਪੋਰਟ ਜਿਹੜੀ ਆ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਰੀਜਨ ਆਫ ਪੀਲ ਜਿਹੜਾ ਆ ਉਹ ਰਿਪੋਰਟ ਕਰਦਾ ਆ, ਅਤੇ ਉਹਦੇ ਹਿਸਾਬ ਦੇ ਨਾਲ ਜਿਹੜੀ ਆ ਜਿਹੜੀ 22 ਤਰੀਕ ਦੀ ਜਿਹੜੀ ਰਿਪੋਰਟ ਦੇ ਹਿਸਾਬ ਦੇ ਨਾਲ ਟੋਟਲ ਕਨਫਰਮਡ ਕੇਸ ਜਿਹੜੇ ਨੇ ਪੀਲ ਦੇ ਉਹ ਵਿੱਚੋਂ 1,15,000 ਅਤੇ 638 ਨੇ, ਜਿਨ੍ਹਾਂ ਵਿੱਚੋਂ ਆਲਫਾ ਜਿਹੜੇ ਆ ਉਹ ਹੈਗੇ ਨੇ 31,200 ਅਤੇ 4, ਜਦੋਂ ਕਿ ਡੈਲਟਾ ਦੇ ਸਟ੍ਰੇਨ ਦੀ ਗਿਣਤੀ ਵੱਧ ਕੇ 2,800 ਅਤੇ 21 ਜਿਹੜੀ ਆ ਜੀ ਉਹ ਰਿਪੋਰਟ ਕੀਤੀ ਗਈ ਹੈ। ਟੋਟਲ 1,15,638 ਦੇ ਵਿੱਚੋਂ 1,14,254 ਜਿਹੜੇ ਆ ਉਹ ਰਿਜ਼ੋਲਵਡ ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਨੇ ਰੀਜਨ ਆਫ ਪੀਲ ਦੇ ਵਿੱਚ, ਜਿਹੜੀ ਗਿਣਤੀ ਕਿ 98.8% ਬਣਦੀ ਹੈ ਟੋਟਲ ਕੇਸਾਂ ਦੀ। ਅੰਟਾਰੀਓ ਦੇ ਜੇ ਵੇਖੀਏ ਤਾਂ 97.8 ਆ, ਬਟ ਪੀਲ ਦੀ ਰਿਕਵਰੀ ਰੇਟ ਜਿਹੜਾ ਆ ਉਹ 98.8 ਹੈਗਾ ਆ। ਅਤੇ ਜੇ ਇੰਨੀ ਜ਼ਿਆਦਾ ਰਿਕਵਰੀ ਆ ਤਾਂ ਆਪਾਂ ਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਵੀ ਕੋਈ ਨਹੀਂ, ਮੌਤ ਦੀ ਦਰ ਜਿਹੜੀ ਆ ਉਹ ਘੱਟ ਆ। ਜਿਨ੍ਹਾਂ ਟੱਬਰਾਂ ਦੇ ਵਿੱਚ ਮੌਤਾਂ ਹੋਈਆਂ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਕੀ ਆ, ਉਹਨਾਂ ਵਾਸਤੇ ਤਾਂ 100% ਹੀ ਆ ਮੌਤ ਦਾ ਰੇਟ। ਇਸ ਕਰਕੇ ਜਿਹੜੀ ਆ ਪਬਲਿਕ ਹੈਲਥ ਅਥਾਰਟੀਜ਼ ਜੋ ਵੀ ਰਿਕਮੈਂਡ ਕਰ ਰਹੀਆਂ ਨੇ ਉਹਨੂੰ ਜ਼ਰੂਰ ਜਿਹੜਾ ਆ ਜੀ ਉਹ ਆਪਾਂ ਨੂੰ ਮੰਨਣਾ ਚਾਹੀਦਾ ਆ, ਅਤੇ ਤਾਂ ਕਿ ਇਹ ਜਿਹੜਾ ਆ ਚੰਗੀ ਤਰ੍ਹਾਂ ਪ੍ਰੋਪਰ ਸਾਰਾ ਕੁਛ ਖੁੱਲ੍ਹੇ, ਅਤੇ ਖੁੱਲ੍ਹ ਕੇ ਅਤੇ ਆਪਾਂ ਫਿਰ ਵਾਪਸ ਨੋਰਮਲ ਜਾਂ ਨਿਊ ਨੋਰਮਲ ਵਾਲੇ ਪਾਸੇ ਨੂੰ ਚੱਲੀਏ। ਪਿਛਲੇ 14 ਦਿਨਾਂ ਦੇ ਵਿੱਚ ਪੀਲ ਦੇ ਵਿੱਚ 721 ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ। ਸਭ ਤੋਂ ਜ਼ਿਆਦਾ ਕੇਸ ਜਿਹੜੇ ਆ ਉਹ ਘਰ ਦੇ ਵਿੱਚੋਂ ਜਿਹੜੀ ਇਨਫੈਕਸ਼ਨ ਇੱਕ ਤੋਂ ਦੂਜੇ ਨੂੰ ਹੋਈ ਆ ਉਹ ਰਿਪੋਰਟ ਕੀਤੇ ਗਏ ਨੇ 42.2%, ਅਤੇ ਉਸ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਟਰਾਂਸਮਿਸ਼ਨ 238 ਕੇਸ ਨੇ ਜਿਹੜੇ ਕਿ 33% ਬਣਦੇ ਨੇ ਟੋਟਲ ਇਹਨਾਂ ਕੇਸਾਂ ਦੇ। ਟੋਟਲ ਜਿਹੜੇ ਆ ਜੀ ਮੌਤਾਂ ਨੇ ਜਿਹੜੀਆਂ ਉਹ ਪੀਲ ਦੇ ਵਿੱਚ 1,007 ਰਿਪੋਰਟ ਕੀਤੀਆਂ ਗਈਆਂ ਨੇ। ਇਹਨਾਂ ਦੇ ਵਿੱਚੋਂ ਜਿਹੜੇ ਆ ਜੀ 931 ਮੌਤਾਂ ਉਹਨਾਂ ਦੀਆਂ ਰਿਪੋਰਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਮੈਡੀਕਲ ਰਿਸਕ ਫੈਕਟਰ ਸੀਗੇ ਅਤੇ ਉਹਨਾਂ ਨੂੰ ਇਹ ਬਿਮਾਰੀ ਜਿਹੜੀ ਆ ਜੀ ਉਹ ਹੋ ਗਈ ਆ। ਇਸ ਤੋਂ ਜਿਹੜੀ ਆ ਜੀ ਜਿਹੜੀ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ ਬਈ ਜਿਹੜੀ ਆ ਵੈਕਸੀਨ ਆ, ਵੈਕਸੀਨ ਨੇ ਵਾਇਰਸ ਦੀ ਐਂਟਰੀ ਦੇ ਸੰਬੰਧੀ ਕੋਈ ਫਿਲਟਰ ਨਹੀਂ ਲਾ ਦੇਣੇ ਵੀ ਵਾਇਰਸ ਐਂਟਰ ਨਹੀਂ ਹੋ ਸਕਦਾ ਆਪਣੇ ਸਰੀਰ ਦੇ ਵਿੱਚ, ਪਰ ਵੈਕਸੀਨ ਨੇ ਜਿਹੜੀ ਆ ਜੀ ਸਰੀਰ ਦੇ ਵਿੱਚ ਐਂਟੀਬਾਡੀਜ਼ ਵਾਇਰਸ ਦੇ ਐਂਟਰ ਹੋਣ ਤੋਂ ਪਹਿਲਾਂ ਬਣਾ ਦੇਣੀਆਂ ਤਾਂ ਕਿ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਜਿਹੜੀ ਆ ਉਹ ਜਦੋਂ ਵਾਇਰਸ ਐਂਟਰ ਹੁੰਦਾ ਆ ਤਾਂ ਉਹ ਇੰਨੀ ਕੁ ਹੋਵੇ ਵੀ ਉਹ ਵਾਇਰਸ ਤੋਂ ਹੋਣ ਵਾਲੇ ਜਿਹੜੇ ਪ੍ਰਭਾਵ ਨੇ ਜਿਹੜੇ ਸਿੰਪਟਮਸ ਨੇ ਜਾਂ ਤਾਂ ਉਹ ਬਹੁਤ ਘੱਟ ਹੋਣ ਅਤੇ ਜਾਂ ਬਿਲਕੁਲ ਹੀ ਨਾ ਹੋਣ, ਵੀ ਆਪਾਂ ਨੂੰ ਹੋਸਪਿਟਲਾਈਜੇਸ਼ਨ ਦੀ ਨਾ ਹੋਵੇ। ਵੈਕਸੀਨਸ ਜਿਹੜੀਆਂ ਹੈਗੀਆਂ ਨੇ ਉਹ ਹੋਸਪਿਟਲਾਈਜੇਸ਼ਨ ਜਾਂ ਡੈਥ ਨੂੰ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਜਿਹੜੀਆਂ ਆ ਉਹ ਸਾਬਤ ਹੋ ਰਹੀਆਂ ਨੇ। ਪਰ ਪੀਲ ਦੇ ਵਿੱਚ ਜਿਹੜੀ ਆ ਜੀ ਫਿਰ ਐਵਰੇਜ 7 ਦਿਨਾਂ ਦੀ ਜਿਹੜੀ ਐਵਰੇਜ ਐਡਮਿਸ਼ਨ ਆ ਹੋਸਪਿਟਲ ਦੇ ਵਿੱਚ ਉਹ ਵੱਧ ਕੇ 4 ਹੋ ਗਈ ਆ, ਜਦੋਂ ਕਿ ਪਿਛਲੇ ਹਫ਼ਤੇ ਇਹ 2 ਸੀਗੀ ਪਰ ਡੇ ਔਨ ਐਨ ਐਵਰੇਜ। ਅਤੇ ਇਸ ਵੇਲੇ 32 ਇਨਸਾਨ ਨੇ ਜਿਹੜੇ ਪੀਲ ਦੇ ਵੱਖ ਵੱਖ ਹੋਸਪਿਟਲਾਂ ਦੇ ਵਿੱਚ ਇਸ ਬਿਮਾਰੀ ਕਰਕੇ ਐਡਮਿਟਡ ਨੇ ਅਤੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ। ਆਰੀ ਫੈਕਟਰ ਅਜੇ ਵੀ 1.1 'ਤੇ ਹੀ ਆ, ਵੇਖੋ ਅੱਗੇ ਨੂੰ ਜਿਹੜੀ ਆ ਜੀ ਇਹ ਜੇ ਘਟੇਗਾ ਤਾਂ ਹੋਰ ਜਿਹੜੀ ਆ ਜੀ ਚੰਗੇ ਵਾਲੇ ਪਾਸੇ ਨੂੰ ਜਿਹੜਾ ਆ ਉਹ ਰੁਝਾਨ ਜਿਹੜਾ ਆ ਉਹ ਹੋਵੇਗਾ। ਟੋਟਲ ਜਿਹੜੀ ਆ ਜੀ ਪੋਜ਼ਿਟਿਵਿਟੀ ਉਹ ਇਸ ਵੇਲੇ ਬਰੈਂਪਟਨ ਦੀ 2.6, ਪੀਲ ਦੀ 2.6, ਕੈਲਡਨ ਦੀ 4.6 ਆ ਅਤੇ ਮਿਸੀਸਾਗਾ ਦੀ 2.5 ਆ। ਕਿਸੇ ਵੇਲੇ ਜਿਹੜੀ ਆ ਜੀ ਉਹ ਬਰੈਂਪਟਨ ਦੀ 20% ਤੱਕ ਪੋਜ਼ਿਟਿਵਿਟੀ ਰੇਟ ਵੀ ਰਿਹਾ ਆ। ਇਸ ਕਰਕੇ ਜਿਹੜਾ ਜੀ ਚੰਗੀ ਗੱਲ ਆ, ਆਪਾਂ ਸਾਰੇ ਰਲ ਮਿਲ ਕੇ ਇਹਨੂੰ ਕੰਟਰੋਲ ਕਰਨ ਵਾਲੇ ਪਾਸੇ ਇੱਕ ਚੰਗੀ ਚੀਜ਼ ਵਾਲੇ ਪਾਸੇ ਨੂੰ ਜਿਹੜੀ ਆ ਉਹ ਜਿਹੜੀ ਕੀ ਕਹਿੰਦੇ ਹੁੰਦੇ ਆ ਬਈ ਇੱਕ ਜਿਹੜੀ ਸੁਰੰਗ ਤੋਂ ਬਾਅਦ ਇੱਕ ਚਾਨਣ ਦੀ ਕਿਰਨ ਜਿਹੜੀ ਆ ਉਹ ਦਿਸਣੀ ਜਿਹੜੀ ਆ ਸ਼ੁਰੂ ਹੋਈ ਆ, ਅਤੇ ਪ੍ਰੋਪਰ ਇਸ ਸੁਰੰਗ 'ਚੋਂ ਕਿੰਨੀ ਛੇਤੀ ਬਾਹਰ ਆਉਂਦੇ ਆ ਉਹ ਤਾਂ ਆਪਾਂ ਨੂੰ ਆਉਣ ਵਾਲਾ ਜਿਹੜਾ ਆ ਜੀ ਉਹ ਸਮਾਂ ਦੱਸੇਗਾ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀਗੀ ਵੀ ਕਿਹੜੇ ਕਿਹੜੇ ਜਿਹੜੇ ਆ ਉਹ ਜਿਹੜੀ ਆ ਅੰਟਾਰੀਓ ਗੌਰਮੈਂਟ ਨੇ ਜਿਹੜੀ ਅਗਲੇ 5 ਮਹੀਨਿਆਂ ਦੀ ਪਲਾਨ ਜਿਹੜੀ ਆ ਉਹ ਦਿੱਤੀ ਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਕੱਲ੍ਹ ਨੂੰ ਕਾਫੀ ਸਾਰੇ ਜਿਹੜੇ ਨੌਨ ਅਸੈਂਸ਼ਲ ਹੈਗੇ ਨੇ ਬਿਜ਼ਨਸ, ਉਹਨਾਂ ਦੇ ਵਿੱਚ ਕਪੈਸਿਟੀ ਜਿਹੜੀ ਆ ਉਹਦੀ ਲਿਮਿਟ ਖਤਮ ਕਰਨ ਜਾ ਰਹੀ ਆ ਸਰਕਾਰ, ਪਰ ਉੱਥੇ ਐਂਟਰ ਹੋਣ ਵਾਸਤੇ ਵੈਕਸੀਨ ਦਾ ਪਰੂਫ ਅਜੇ ਦੇਣਾ ਪਵੇਗਾ। 15 ਨਵੰਬਰ 2021 ਤਾਈਂ ਜਿਹੜੀ ਆ ਹਾਈ ਰਿਸਕ ਜਿਹਦੇ ਵਿੱਚ ਕਿ ਹਾਈ ਰਿਸਕ ਦੇ ਵਿੱਚ ਅਜੇ ਵੀ ਉਹ ਲਿਮਿਟਸ ਹੈਗੀਆਂ ਨੇ ਅਤੇ ਕਹਿੰਦੇ ਆ ਵੀ ਜੇ ਸਾਰਾ ਕੁਝ ਠੀਕ ਠਾਕ ਰਿਹਾ ਤਾਂ 15 ਨਵੰਬਰ ਤਾਈਂ ਉਹ ਜਿਹੜੀਆਂ ਹਾਈ ਰਿਸਕ ਦੇ ਵਿੱਚ ਗੈਦਰਿੰਗ ਦੀ ਲਿਮਿਟ ਆ ਉਹ ਵੀ ਖਤਮ ਜਿਹੜੀ ਆ ਉਹ ਕੀਤੀ ਜਾਊਗੀ, ਜਿਹਦੇ ਵਿੱਚ ਕਿ ਜਿਹੜੀਆਂ ਆ ਵਿਆਹ ਤੋਂ ਬਾਅਦ ਜਿਹੜੀਆਂ ਰਿਸੈਪਸ਼ਨ ਦੀਆਂ ਪਾਰਟੀਆਂ ਹੁੰਦੀਆਂ ਨੇ ਉਹਨਾਂ 'ਤੇ ਲਿਮਿਟ ਅਜੇ ਤੱਕ ਹੈਗੀ ਆ। 15 ਨਵੰਬਰ ਤੋਂ ਬਾਅਦ ਜੇ ਸਾਰਾ ਕੁਝ ਠੀਕ ਠਾਕ ਰਿਹਾ ਅਤੇ ਉਹਦੀ ਲਿਮਿਟ ਜਿਹੜੀ ਆ ਜੀ ਉਹ ਵੀ ਚੱਕੀ ਜਾ ਸਕਦੀ ਆ। 17 ਨਵੰਬਰ 2022 ਜਿਹੜਾ ਆ ਅਗਲੇ ਸਾਲ ਦੀ ਜਨਵਰੀ ਦੀ 17 ਨੂੰ ਜਿਹੜੀ ਆ ਜੀ ਉਹ ਕਹਿੰਦੇ ਆ ਵੀ ਜੇ ਕੋਈ ਹੋਰ ਮੇਜਰ ਕੰਸਰਨ ਨਾ ਆਇਆ ਕ੍ਰਿਸਮਸ ਦੀਆਂ ਛੁੱਟੀਆਂ ਜਾਂ ਹੋਲੀਡੇ ਸੀਜ਼ਨ ਤੋਂ ਬਾਅਦ ਤਾਂ ਫਿਰ ਬਾਕੀ ਥਾਵਾਂ ਦੇ ਉੱਤੇ ਜਿੱਥੇ ਵੈਕਸੀਨ ਦਾ ਪਰੂਫ ਨਹੀਂ ਚਾਹੀਦਾ ਉੱਥੋਂ ਵੀ ਇਹ ਜਿਹੜੀ ਆ ਲਿਮਿਟ ਚੱਕੀ ਜਾ ਸਕਦੀ ਹੈ, ਜਿਨ੍ਹਾਂ ਦੇ ਵਿੱਚ ਕਿ ਰੈਸਟੋਰੈਂਟ ਜਿਹੜੀ ਆ ਕਿਉਂਕਿ ਸਪੋਰਟਸ ਫੈਸਿਲਿਟੀਜ਼ ਹੈਗੀਆਂ, ਕਸੀਨੋ ਆ, ਬਿੰਗੋ ਹਾਲਸ ਆ ਜਾਂ ਹੋਰ ਰੀਕ੍ਰੀਏਸ਼ਨਲ ਫੈਸਿਲਿਟੀਜ਼ ਹੈਗੀਆਂ ਜਿੱਥੇ ਜਿਹੜੀ ਆ ਉਹ ਵੈਕਸੀਨ ਦੀ ਰਿਕੁਆਇਰਮੈਂਟ ਦੀ ਲਿਫਟ ਉਹ ਵੀ ਲਿਫਟ ਕੀਤੀ ਜਿਹੜੀ ਕੀਤੀ ਜਾ ਸਕਦੀ ਹੈ। 7 ਨਵੰਬਰ 2022 ਤੱਕ ਜਿਹੜੇ ਆ ਹਾਈ ਰਿਸਕ ਦੇ ਵਿੱਚੋਂ ਵੀ ਵੈਕਸੀਨ ਦਾ ਪਰੂਫ ਜਿਹੜਾ ਆ ਉਹ ਖਤਮ ਕੀਤਾ ਜਾ ਸਕਦਾ ਆ ਅਤੇ 28 ਮਾਰਚ 2022 ਨੂੰ ਜਿਹੜਾ ਆ ਉਹ ਇਹ ਟੋਟਲੀ ਜਿਹੜੀ ਆ ਜੀ ਪਬਲਿਕ ਹੈਲਥ ਜਿਹੜੀ ਸੇਫਟੀ ਮਈਅਰਸ ਆ ਉਹ ਖਤਮ ਕੀਤੀਆਂ ਜਾ ਸਕਦੀਆਂ ਜੇ ਕੋਈ ਮੇਜਰ ਕੰਸਰਨ ਨਾ ਹੋਇਆ। ਅਤੇ ਲੱਗਦਾ ਇਹ ਆ ਵੀ ਖਾਸ ਕਰਕੇ ਜਿਹੜਾ ਆਪਣਾ ਭਾਈਚਾਰਾ ਆ ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਨਗਰ ਕੀਰਤਨ ਹੁੰਦੇ ਆ ਅਤੇ ਜੇ ਇਹ ਕੰਡੀਸ਼ਨਸ ਚੁੱਕ ਲਈਆਂ ਗੌਰਮੈਂਟ ਨੇ ਤਾਂ ਸ਼ਾਇਦ ਅਗਲੇ ਸਾਲ ਦੇ ਵਿੱਚ ਅਪ੍ਰੈਲ 'ਚ ਆਪਾਂ ਫਿਰ ਨਗਰ ਕੀਰਤਨਾਂ ਨੂੰ ਵੇਖੀਏ, ਜਾਈਏ, ਮਾਣੀਏ ਅਤੇ ਉਹਨਾਂ ਦੇ ਵਿੱਚ ਸ਼ਾਮਲ ਹੋ ਸਕੀਏ। ਪਰ ਕੀ ਆਪਾਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਉਦੋਂ ਤੱਕ ਨਿਭਾਵਾਂਗੇ ਵੀ ਕੋਈ ਮੇਜਰ ਕੰਸਰਨ ਨਾ ਆਵੇ ਤਾਂ ਸਰਕਾਰਾਂ ਫਿਰ ਵਾਪਸ ਰਿਸਟ੍ਰਿਕਸ਼ਨਾਂ ਲਾਉਣ ਵਾਸਤੇ ਮਜਬੂਰ ਨਾ ਹੋਣ? ਉਹ ਜ਼ਿੰਮੇਵਾਰੀ ਜਿਹੜੀ ਆ ਉਹ ਆਪਣੀ ਆ। ਸਰਕਾਰ ਨੇ ਜਿਹੜਾ ਆ ਟਾਈਮਲਾਈਨਸ ਅਤੇ ਰੋਡ ਮੈਪ ਜਿਹੜਾ ਆ ਉਹ ਦੇਤਾ ਆ, ਹੁਣ ਜ਼ਿੰਮੇਵਾਰੀ ਆਪਣੀ ਬਣਦੀ ਆ ਵੀ ਆਪਾਂ ਪਬਲਿਕ ਹੈਲਥ ਅਥਾਰਟੀਜ਼ ਦੇ ਆਖੇ ਲੱਗ ਕੇ ਇਹ ਸਾਰੀਆਂ ਕੰਡੀਸ਼ਨਸ ਨੂੰ ਚੁਕਾਉਣਾ ਆ ਕਿ ਫਿਰ ਕੁਛ ਇੱਕ ਉਹੋ ਜਿਹੀਆਂ ਗੱਲਾਂ ਕਰਨੀਆਂ ਵੀ ਸਰਕਾਰ ਨੂੰ ਫਿਰ ਵਾਪਸ ਰਿਸਟ੍ਰਿਕਸ਼ਨਾਂ ਵਾਲੇ ਪਾਸੇ ਨੂੰ ਸੋਚਣਾ ਪਵੇ ਸਾਇੰਟੀਫਿਕ ਐਡਵਾਈਜ਼ਰੀ ਕਮੇਟੀ ਦੇ ਕਹਿਣ ਦੇ ਮੁਤਾਬਕ। ਪਰ ਕਈ ਵਾਰੀ ਸਰਕਾਰਾਂ ਜਿਹੜੀਆਂ ਆ ਉਹ ਸਾਇੰਸ ਦੀ ਬਜਾਏ ਬਿਜ਼ਨਸ ਨੂੰ ਜ਼ਿਆਦਾ ਤਰਜੀਹ ਦੇ ਦਿੰਦੀਆਂ ਨੇ। ਇਹ ਸਮਾਂ ਦੱਸੂਗਾ ਕੀ ਸਰਕਾਰਾਂ ਕਰਦੀਆਂ ਅਤੇ ਕੀ ਨਹੀਂ ਕਰਦੀਆਂ। ਜੋ ਸਾਨੂੰ ਪਤਾ ਲੱਗਿਆ ਉਹ ਅਸੀਂ ਤੁਹਾਡੇ ਨਾਲ ਜਿਹੜਾ ਆ ਸਾਂਝਾ ਕਰਦੇ ਰਹਾਂਗੇ। ਸੋ ਮਤਲਬ ਕੁਛ ਇੱਕ ਸੰਦੇਸ਼ ਜਿਹੜੇ ਆ ਬਿਜ਼ਨਸਦਾਰਾਂ ਦੇ ਸਾਂਝੇ ਕਰ ਦਿਓ ਅਤੇ ਆਪਾਂ ਪ੍ਰੋਗਰਾਮ ਅੱਗੇ ਵਧਾਈਏ ਜੀ।
ਓਕੇ ਜੀ, ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਨੇਕ ਧਾਲੀਵਾਲ ਜੀ ਹੁਣੀ ਆ ਉਹ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ, ਪਰ ਉਹਨਾਂ ਦਾ ਕਹਿਣਾ ਆ ਕਿ ਇੱਥੋਂ ਲੈ ਕੇ ਨਿਆਗਰਾ ਫਾਲ ਤੱਕ, ਜੀ ਟੀ ਏ ਤੋਂ ਲੈ ਕੇ ਨਿਆਗਰਾ ਫਾਲ ਤੱਕ ਜਾਂ 401 ਦੇ ਦੋਨੇ ਪਾਸੇ ਨੇੜੇ ਨੇੜੇ ਦੇ ਸ਼ਹਿਰਾਂ 'ਚ ਵਿੰਡਜ਼ਰ ਤੱਕ ਅਤੇ ਨੌਰਥ ਵਾਲੇ ਪਾਸੇ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਅਤੇ ਈਸਟ ਵਿੱਚ ਵੀ ਕਿੰਗਸਟਨ ਤੋਂ ਆਟਵਾ ਤੱਕ ਉਹ ਕਹਿੰਦੇ ਮੈਂ ਤੁਹਾਡੀ ਮਦਦ ਕਰ ਸਕਦਾ, ਪਰ ਫੋਨ ਜ਼ਰੂਰ ਕਰ ਲੈਣਾ 416-567-8081 416-567-8081 'ਤੇ ਫੋਨ ਕੀਤਾ ਜਾ ਸਕਦਾ ਨੇਕ ਧਾਲੀਵਾਲ ਜੀ ਉਹਨਾਂ ਨੂੰ। ਅਤੇ ਵਰਕਰ ਯੂਨਾਈਟਿਡ ਯੂਨੀਅਨ ਜਿਹੜੇ ਕਿ ਕਹਿੰਦੇ ਆ ਕਿ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਜੇ ਤੁਹਾਡੇ ਫੋਰਮੈਨ ਜਾਂ ਮੈਨੇਜਮੈਂਟ ਤੁਹਾਡੀ ਚੰਗੀ ਤਰ੍ਹਾਂ ਸ਼ਬਦਾਵਲੀ ਨਹੀਂ ਵਰਤਦੀ ਤਾਂ ਉਹਨਾਂ ਨੂੰ ਫੋਨ ਕਰ ਲਿਓ 416-510-0887 416-510-0887 'ਤੇ ਫੋਨ ਕੀਤਾ ਜਾ ਸਕਦਾ ਵਰਕਰ ਯੂਨਾਈਟਿਡ ਯੂਨੀਅਨ ਵਾਲਿਆਂ ਨੂੰ। ਜੀ ਐਂਡ ਜੀ ਟਰੱਕਿੰਗ ਸਲਿਊਸ਼ਨ ਜਿਹੜੇ ਕਿ ਕਹਿੰਦੇ ਵੀ ਜੇ ਤੁਸੀਂ ਰੈਗੂਲਰ ਟਰੱਕਿੰਗ ਇੰਡਸਟਰੀ 'ਚ ਕੰਮ ਕਰਦੇ ਹਾਂ ਅਤੇ ਫਿਰ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਤੁਸੀਂ ਉਹਨਾਂ ਨੂੰ ਫੋਨ ਕਰ ਲਓ 9054612525 'ਤੇ। ਜੋਗਿੰਦਰ ਸਿੰਘ ਬਾਜਵਾ, ਮਿਸਟਰ ਬਾਜਵਾ ਜੀ ਹੁਣੀ 41 ਐਡੀਸਟੋਨ ਤੋਂ ਟੈਕਸੀ ਦਾ ਕੰਮਕਾਜ ਬੜੀ ਕਾਮਯਾਬੀ ਨਾਲ ਕਰਦੇ ਆ। ਉਹਨਾਂ ਦਾ ਮੰਨਣਾ ਕਿ ਉਹ ਕਹਿੰਦੇ ਵੀ ਜੇ ਤੁਹਾਨੂੰ ਕਿਸੇ ਵੀ ਹੈਲਪ ਦੀ ਲੋੜ ਹੋਵੇ ਤਾਂ ਫੋਨ ਜ਼ਰੂਰ ਕਰ ਲਿਓ 416-741-6004 4167416904 'ਤੇ ਫੋਨ ਕੀਤਾ ਜਾ ਸਕਦਾ। ਮਨਜੀਤ ਸਿੰਘ ਮਾਂਗਟ, ਲਾਅ ਆਫਿਸ, ਇਹ ਲਾਅ ਆਫਿਸ ਜਿਹੜਾ ਕਿ 1300 ਸਟੀਲਜ਼ ਐਵੀਨਿਊ ਬਰੈਂਪਟਨ ਵਿਖੇ ਸਥਿਤ ਆ, ਉਹ ਕਹਿੰਦੇ ਵੀ ਸਾਨੂੰ ਫੋਨ ਜ਼ਰੂਰ ਕਰ ਲਿਓ ਜੇ ਤੁਸੀਂ ਕੋਈ ਲੀਗਲ ਸਲਾਹ ਮਸ਼ਵਰਾ ਕਰਨਾ ਹੈ ਤਾਂ 905-456-8111 'ਤੇ ਫੋਨ ਕੀਤਾ ਜਾ ਸਕਦਾ। ਮਨਜੀਤ ਸਿੰਘ ਮਾਂਗਟ ਉਹਨਾਂ ਨੂੰ 9095456-8111 'ਤੇ ਫੋਨ ਕੀਤਾ ਜਾ ਸਕਦਾ। ਹੈਲਪਿੰਗ ਹੈਂਡ, ਹੈਲਪਿੰਗ ਹੈਂਡ ਦੇ ਹਰਦੀਪ ਕੌਰ ਹੁਣੀ ਹੁਣ ਇੰਗਲੈਂਡ ਤੋਂ ਆ ਚੁੱਕੇ ਆ ਵਾਪਸ, ਜਦੋਂ ਕਿ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। ਉਹ ਕਹਿੰਦੇ ਜੇ ਤੁਸੀਂ ਲਰਨ ਕਰਨਾ ਹੋਵੇ ਕੰਪਿਊਟਰ ਤੋਂ ਔਨਲਾਈਨ ਤਾਂ ਫਿਰ ਮੈਨੂੰ ਫੋਨ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 416-716-1495 4167161495। ਉਹ ਸੋਮਵਾਰ ਸ਼ਾਮ ਨੂੰ ਪੰਜਾਬੀ ਦੀਆਂ ਕਲਾਸਾਂ ਵੀ ਲਗਾਉਂਦੇ ਆ। ਅਤੇ ਇੰਨਾ ਕਹਿੰਦਾ ਹੋਇਆ ਮੈਂ,
ਬਹੁਤ ਬਹੁਤ ਧੰਨਵਾਦ ਸੁੰਬਲ ਸਾਹਿਬ। ਅਤੇ ਇੱਕ ਜੀ ਅੱਜ ਕੋਸ਼ਿਸ਼ ਕਰਾਂਗੇ ਬਿਰਜੂ ਹੋਣਾ ਨਾਲ ਗੱਲਬਾਤ ਕਰਨ ਦੀ, ਜੋ ਕੁਛ ਸਿੰਘੂ ਬਾਰਡਰ ਦੇ ਉੱਤੇ ਪਿਛਲੇ ਕੁਛ ਦਿਨਾਂ ਤੋਂ ਹੋ ਰਿਹਾ ਆ, ਕਦੇ ਕੁਛ ਕਿਸੇ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ, ਕਦੇ ਕਿਸੇ ਤਰ੍ਹਾਂ ਦੀਆਂ, ਉਹਦੇ 'ਤੇ ਬਿਆਨਬਾਜ਼ੀ ਵੀ ਹੋ ਰਹੀ ਆ, ਉਹਦੇ 'ਤੇ ਹੋਰ ਵੀ ਗੱਲਾਂ ਹੋ ਰਹੀਆਂ। ਬਿਰਜੂ ਹੋਣਾ ਨਾਲ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਉਹਨਾਂ ਨਾਲ ਵੀ ਗੱਲ ਕਰਾਂਗੇ, ਜਿਹੜੇ ਆ ਪ੍ਰੋਗਰਾਮ ਤੋਂ ਆਪਣੀਆਂ ਉਹਨਾਂ ਦੀਆਂ ਖਬਰਾਂ ਤੋਂ ਬਾਅਦ ਉਹਨਾਂ ਨਾਲ ਸੰਪਰਕ ਕਰਕੇ ਹੋਰ ਗੱਲਬਾਤ ਕਰਾਂਗੇ। ਅਤੇ ਇੱਥੋਂ ਦੀ ਵੀ ਕੋਈ ਗੱਲਬਾਤ ਜਿਹੜੀ ਆ, ਕਿਉਂਕਿ ਜਿਹੜੀ ਆ ਵੈਕਸੀਨ ਪਰੂਫ ਅਤੇ ਵੈਕਸੀਨ ਪਾਸਪੋਰਟ ਦੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਵੀ ਕਾਫੀ ਪ੍ਰਮੁੱਖਤਾ ਨਾਲ ਹੋ ਰਹੀਆਂ ਆ, ਅਤੇ ਨਵੰਬਰ ਤੋਂ ਉਹ ਵੀ ਲਾਗੂ ਹੋ ਜਾਣੇ ਆ। ਜਿਨ੍ਹਾਂ ਨੇ ਵੀ ਜਹਾਜ਼ ਦੇ ਵਿੱਚ ਜਾਂ ਰੇਲ ਦੇ ਵਿੱਚ ਸਫ਼ਰ ਕਰਨਾ ਤਾਂ ਉਹਨਾਂ ਨੂੰ ਵੀ ਆਪਣਾ ਜਿਹੜਾ ਆ ਵੈਕਸੀਨ ਦਾ ਪਰੂਫ ਜਿਹੜਾ ਆ ਉਹ ਦੇਣਾ ਪਵੇਗਾ। ਬਿਰਜੂ ਹੋਣਾ ਦੀਆਂ ਖਬਰਾਂ ਸੁਣਦੇ ਹਾਂ ਅਤੇ ਵਾਪਸ ਤੁਹਾਡੇ ਨਾਲ ਗੱਲਬਾਤ ਜਾਰੀ ਰਹੂਗੀ। ਤੁਸੀਂ ਗੱਲਬਾਤ ਕਰਨੀ ਹੋਵੇ 416-620-1778 'ਤੇ ਕੱਲ ਗੱਲ ਕਰ ਸਕਦੇ ਹੋ ਜੀ। ਬਿਰਜੂ ਹੋਣਾ ਦੀਆਂ ਖਬਰਾਂ 'ਚ
ਜਗ ਰੇਡੀਓ ਸੁਣਨ ਵਾਲੇ ਸਭੀ ਸਰੋਤਾਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਗ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਵਰਕਰਸ ਯੂਨਾਈਟਿਡ ਯੂਨੀਅਨ। ਯੂ ਨੀਡ ਯੂਨੀਅਨ ਐਟ ਯੋਰ ਵਰਕ ਪਲੇਸ, ਪਲੀਜ਼ ਕਾਲ 416-510-0887। ਰਿਟਸ ਫਰਨੀਚਰ ਸੇ ਰੋਹਿਤ, ਫੋਨ ਨੰਬਰ 9052327489। ਦੇਸ਼ ਭਰ ਮੇ ਕਿਸਾਨ ਆੰਦੋਲਨ ਜਾਰੀ ਹੈ। ਟਿਕਰੀ ਬਾਰਡਰ, ਸਿੰਘੂ ਬਾਰਡਰ, ਗਾਜੀਪੁਰ ਬਾਰਡਰ, ਬਹਾਦੁਰਗੜ੍ਹ ਪਕੌੜਾ ਚੌਕ ਪਰ, ਢਾਂਸਾ ਬਾਰਡਰ ਪਰ ਕਿਸਾਨ ਆਪਣੀ ਮੰਗੋ ਕੋ ਲੇਕਰ ਪੱਕਾ ਮੋਰਚਾ ਲਗਾ ਕਰ ਬੈਠੇ ਹੋਏ ਹੈ। ਕਿਸਾਨ ਆੰਦੋਲਨ ਕੋ 332 ਦਿਨ ਹੋ ਚੁੱਕੇ ਹੈ। ਆਜ ਸੰਘਰਸ਼ ਕੋ ਤੇਜ਼ ਕਰਨੇ ਔਰ ਜ਼ਿਆਦਾ ਸੇ ਜ਼ਿਆਦਾ ਕਿਸਾਨੋ ਕੋ ਲਾਮਬੰਦ ਕਰਨੇ ਕੇ ਲਈ ਪੂਰੇ ਦੇਸ਼ ਮੇ ਅਲਗ ਅਲਗ ਰਾਜਿਓ ਮੇ ਅਲਗ ਅਲਗ ਐਕਟੀਵਿਟੀਜ਼ ਚੱਲ ਰਹੀ ਹੈ। ਦੇਸ਼ ਭਰ ਮੇ ਸ਼ਹੀਦ ਕਿਸਾਨ ਅਸਥੀ ਕਲਸ਼ ਯਾਤਰਾ ਨਿਕਾਲੀ ਜਾ ਰਹੀ ਹੈ। ਕਹੀਂ ਪਰ ਕਿਸਾਨ ਆੰਦੋਲਨ ਕੇ ਸਮਰਥਨ ਮੇ ਵਿਅਕਤੀ ਕੇ ਤੌਰ ਪਰ ਔਰ ਸਮੂਹ ਕੇ ਤੌਰ ਪਰ ਯਾਨੀ ਗਰੁੱਪ ਕੇ ਤੌਰ ਪਰ ਵੀ ਪਦ ਯਾਤਰਾ ਨਿਕਲ ਰਹੇ ਹੈ। ਕਹੀਂ ਸਾਈਕਲ ਯਾਤਰਾ ਕੇ ਸਾਥ ਹੀ ਪਦ ਯਾਤਰਾ ਵੀ ਨਿਕਾਲੀ ਜਾ ਰਹੀ ਹੈ। ਕਹੀਂ ਕਿਸਾਨ ਪੰਚਾਇਤ, ਮਹਾਂਪੰਚਾਇਤ, ਧਰਨਾ ਆਦਿ ਕੇ ਜ਼ਰੀਏ ਕਿਸਾਨ ਆੰਦੋਲਨ ਕੋ ਔਰ ਮਜ਼ਬੂਤ ਕਰਨੇ ਕੀ ਦਿਸ਼ਾ ਮੇ ਕਾਮ ਕੀਆ ਜਾ ਰਹਾ ਹੈ। ਸ਼ਹੀਦ ਕਿਸਾਨ ਅਸਥੀ ਕਲਸ਼ ਯਾਤਰਾ ਅਲੱਗ ਅਲੱਗ ਰਾਜਿਓ ਮੇ ਜਾਰੀ ਹੈ। ਐਸੀ ਹੀ ਇੱਕ ਯਾਤਰਾ ਸ਼ਨੀਵਾਰ ਕੋ ਚੇਨਈ ਮੇ ਸ਼ੁਰੂ ਹੋਈ, ਜੋ ਚੇਨਈ ਸੇ ਪੁਨਾਮੱਲੇ ਔਰ ਕਾਂਚੀਪੁਰਮ ਕੀ ਓਰ ਆਗੇ ਬੜ ਰਹੀ ਹੈ। ਇਹ 4 ਦਿਨ ਕੀ ਯਾਤਰਾ ਹੈ। ਉੱਤਰ ਪ੍ਰਦੇਸ਼ ਕੇ ਪ੍ਰਯਾਗਰਾਜ ਜ਼ਿਲ੍ਹੇ ਮੇ ਆਜ ਦੁਪਹਿਰ ਸ਼ਹੀਦੋ ਕੀ ਅਸਥੀਆਂ ਸੰਗਮ ਮੇ ਵਿਸਰਜਿਤ ਕੀ ਗਈ। ਓਡੀਸ਼ਾ ਮੇ ਵੀ ਐਸੀ ਕਲਸ਼ ਯਾਤਰਾ ਸ਼ੁਰੂ ਹੋਈ ਹੈ। ਏਕ ਔਰ ਅਸਥੀ ਕਲਸ਼ ਯਾਤਰਾ ਸ਼ਨੀਵਾਰ ਕੋ ਹਰਿਆਣਾ ਕੇ ਐਲਨਾਬਾਦ ਕੇ ਸੋਲੇ ਗਾਓ ਸੇ ਹੋਕਰ ਗੁਜ਼ਰੀ ਹੈ। ਇੱਕ ਅਨਿਆ ਯਾਤਰਾ ਉੱਤਰ ਪ੍ਰਦੇਸ਼ ਕੇ ਬਸਤੀ ਜ਼ਿਲ੍ਹੇ ਸੇ ਹੋਕਰ ਜਾ ਰਹੀ ਹੈ ਔਰ ਕੱਲ ਸਮਾਪਤ ਹੋਗੀ। ਉੱਤਰ ਪ੍ਰਦੇਸ਼ ਕੇ ਸੰਤ ਕਬੀਰ ਨਗਰ ਜ਼ਿਲ੍ਹੇ ਔਰ ਦੇਵਰੀਆ ਜ਼ਿਲ੍ਹੇ ਮੇ ਵੀ ਯਾਤਰਾਏ ਚੱਲ ਰਹੀ ਹੈ। उत्तर प्रदेश के पीलीभीत जिले से अस्थि कलश यात्रा निकाली गई, जो 18 अक्टूबर को मझुला से शुरू हुई थी। यह यात्रा उत्तराखंड के उधम सिंह नगर की खटीमा और नानकमत्ता से होकर जा रही है। इनमें से एक यात्रा चंडीगढ़ के आसपास के गांव से होकर जा रही है, एक यात्रा पंजाब के हुसैनीवाला पहुंची, जिसके बाद अस्थियों को सतलुज नहर में विसर्जित किया गया। इन यात्राओं से लखीमपुर खीरी किसान हत्याकांड में न्याय की मांग और मजबूत होती जा रही है। इसी बीच पंजाब सरकार ने लखीमपुर खीरी नरसंहार के 5 शहीदों के परिजनों को 50 लाख रुपए के चेक जारी कर दिए गए हैं। बिहार में किसान संगठनों और समर्थकों ने रोहतास से खेती बचाओ किसान स्वाभिमान यात्रा शुरू की। यात्रा का रथ बिहार के अलग अलग जिलों से होकर गुजरेगा और 3 किसान विरोधी कानूनों, MSP कानूनी गारंटी की जरूरत पर लोगों को जागरूकता पैदा करेगा। इसके साथ ही पूरे देश में भाजपा और उससे जुड़े पदाधिकारी और सरकारी पदाधिकारियों का विरोध भी जारी है। हरियाणा के भिवानी में राज्य मंत्री JP दलाल को किसानों के गुस्से और काले झंडे के विरोध का सामना करना पड़ा। 50 से अधिक किसानों को हिरासत में लिया गया है। मध्य प्रदेश के किसान आए दिन भाजपा नेताओं को काले झंडे से स्वागत कर रहे हैं। शुक्रवार को मध्य प्रदेश के सतना जिले में रेगांव असेंबली बाई इलेक्शन के लिए केंद्रीय मंत्री नरेंद्र सिंह तोमर को किसानों ने काला झंडा दिखाकर उन्हें वापस जाने के लिए कहा। तोमर के खिलाफ सड़क पर प्रदर्शन हुआ है और वापस जाओ के नारे लगे हैं। यह भी आपको बताते चलें कि मध्य प्रदेश के नरसिंहपुर जिले के गाडरवाड़ा में 28 अक्टूबर को एक बड़ी किसान महापंचायत की योजना बनाई जा रही है। शुक्रवार को ही हरियाणा के फतेहाबाद में रतिया रोड स्थित टहना में JJP के नेता निशान सिंह के खिलाफ काले झंडों के साथ विरोध प्रदर्शन किया गया। किसानों ने भाजपा के फॉर्मर स्टेट प्रेसिडेंट सुभाष बराला और विधायक देवेंद्र बबली के खिलाफ भी नारेबाजी की। कल यानी 25 अक्टूबर को रेवाड़ी जिले में बड़ी संख्या में किसान अपने कटे हुए बाजरा को कौसले विधायक लक्ष्मण सिंह यादव के घर पर ले जाकर और उसके लिए MSP की मांग करने की योजना बनाई गई है। सरकार ने 2250 रुपए के MSP की घोषणा की है, लेकिन खुले बाजार में किसानों को मैक्सिमम 1300 रुपया प्रति क्विंटल ही मिल पा रहा है। किसानों को रेवाड़ी मंडी में MSP नहीं मिल रहा है। गुरुवार को हरियाणा के झज्जर जिले के बड़सा गांव में हरियाणा के चीफ मिनिस्टर, होम मिनिस्टर, अन्य BJP नेताओं को काले झंडे दिखाने के लिए और प्राइम मिनिस्टर मोदी द्वारा कुछ अस्पताल सुविधाओं के ऑनलाइन उद्घाटन के विरोध में बड़ी संख्या में प्रदर्शनकारी किसान इकट्ठे हुए। ऐतिहासिक किसान आंदोलन के 26 अक्टूबर को 11 महीने पूरे होने पर देश भर में किसान प्रोटेस्ट करने जा रहे हैं। इस प्रोटेस्ट के जरिए अजय मिश्रा टेनी के बर्खास्तगी और गिरफ्तारी की मांग की जाएगी। यह प्रोटेस्ट सुबह 11 बजे से दोपहर 2 बजे तक किए जाएंगे। इसी तरह लखीमपुर खीरी किसान हत्याकांड में जस्टिस के लिए दबाव बनाने हेतु लखनऊ में 26 अक्टूबर को होने वाली किसान महापंचायत अब 22 नवंबर को होगी। डेट पोस्टपोन की गई है। गुरुवार को संयुक्त किसान मोर्चा की आम सभा की बैठक में यह मांग दोहराई गई कि 15 अक्टूबर को सिंघू मोर्चा पर कथित बेअदबी और हत्या की घटना की जांच के लिए सुप्रीम कोर्ट के न्यायाधीश के द्वारा की जानी चाहिए और केंद्रीय मंत्रियों नरेंद्र सिंह तोमर और कैलाश चौधरी इस्तीफा दें, जिन्हें तस्वीरों में निहंग सिख नेता से मिलते हुए दिखलाया गया था, जिनका ग्रुप इस हत्या में शामिल है। आप जागो रेडियो को सुन रहे हैं। जागो रेडियो के इस कार्यक्रम के स्पॉन्सर हैं सुभाष जोशी ला फार्म से सुभाष जोशी। फोन नंबर 9053620111। ब्रैम्पटन क्रिमेटोरियम फोन नंबर 9054582222।
मैं चाहूंगा जी अमोलक सिद्धू जिन्हां दे कोल के ब्रैम्पटन दे विच एक नवा घरां दा प्रोजेक्ट आया है, टाउन हाउस ते कॉन्डोमिनियम बिल्डिंग है, लो राइज मिड 4 ਲੱਖ ਤੋਂ ਜਿਹੜਾ ਜੀ ਸਟਾਰਟਿੰਗ ਹੈਗੀ ਹੈ, ਤੁਸੀਂ ਉਹਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਫਸਟ ਟਾਈਮ ਬਾਇਰ ਵਾਸਤੇ ਉਸ ਰੇਟ ਦੇ ਉੱਤੇ ਬਰੈਂਪਟਨ ਦੇ ਵਿੱਚ ਘਰ ਮੇਰਾ ਨਹੀਂ ਖਿਆਲ ਕਿਤੇ ਹੋਰ ਅਵੇਲੇਬਲ ਹੋਣਗੇ, ਉਹ ਤੁਸੀਂ ਪ੍ਰੋਪਰਟੀ ਓਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਮੋਲਕ ਸਿੱਧੂ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ 647-719-7008 6477-119-7008 ਡਾਇਰੈਕਟ ਲਾਈਨ ਹੈ, ਤੁਸੀਂ ਫੋਨ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਅਤੇ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਤੋਂ ਲੈ ਸਕਦੇ ਹੋ। ਇਸ ਤੋਂ ਬਿਨਾਂ ਅਤੇ ਤੁਸੀਂ ਜਿਹੜੀ ਆ ਜੀ ਆਪਣੀ ਪ੍ਰੋਪਰਟੀ ਰੈਂਟ ਕਰਨਾ ਚਾਹੁੰਦੇ ਹੋ ਜਾਂ ਰੀਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਰੇ ਜੀ ਟੀ ਦੇ ਵਿੱਚ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਅਮੋਲਕ ਸਿੱਧੂ 647-719-7008। ਜੀ ਬਿਰਜੂ ਜੀ,
गुरुवार को नई दिल्ली में जॉइंट ट्रेड यूनियनों की प्लेटफॉर्म ने अपनी मांगों को लेकर आने वाले 25 नवंबर की हड़ताल के लिए दिल्ली सरकार को नोटिस जारी किया है। इस अवसर पर ट्रेड यूनियन और उससे जुड़े वर्कर आईटीओ के पास शहीदी पार्क पर इकट्ठे हुए, वहां से आगे बढ़े आईटीओ पासपोर्ट ऑफिस के सामने पहुंचे ही थे कि पुलिस ने मार्च को रोक दिया। पुलिस के रोकने के बाद मीटिंग वहीं कंडक्ट की गई। वर्करों की संख्या सैकड़ों में थी, खासकर महिलाओं की तादाद अच्छी खासी थी। अलग अलग कैटेगरी के मजदूर इसमें शामिल हुए। मोदी केजरीवाल होश में आओ, बढ़ती महंगाई पर रोक लगाओ, मजदूर विरोधी लेबर कोड कानून रद्द करो, न्यूनतम वेतन लागू करो, महंगाई के अनुसार न्यूनतम वेतन 26,000 रुपये महीना घोषित करो, ये स्लोगन लगाए जा रहे थे। सभी बुलारों ने केंद्र और राज्य सरकार की एंटी वर्कर पॉलिसियों का विरोध किया। कई बुलारों ने इस बात को उठाया कि आम आदमी पार्टी ने पावर में आने से पहले कहती रही कि सरकार बनने के बाद सभी कॉन्ट्रैक्ट वर्करों को पक्का किया जाएगा। आज भी सभी कॉन्ट्रैक्ट वर्कर पक्का होने का सपना देख रहे हैं। बुलारों ने बताया कि ज्यादातर वर्कर 8-10 हजार रुपए महीने पर 12-12 घंटे रोज काम कर रहे हैं। लेबर लॉज का खुल्लम खुल्ला वायोलेशन होता है, आए दिन फैक्ट्रियों में एक्सीडेंट होते रहते हैं। इन सब के लिए लेबर डिपार्टमेंट नाकाम सिद्ध हो रहा है। आपको बताते चलें कि 30 सितंबर को दिल्ली के जॉइंट ट्रेड यूनियन फोरम ने कन्वेंशन के जरिए केंद्र व दिल्ली की मालिक प्रस्त तथा मजदूर विरोधी नीतियों व मजदूरों की मांगों पर संवादहीनता के खिलाफ 26 नवंबर को हड़ताल पर जाने का फैसला किया है। एक अन्य मजदूर नेता मजदूर एकता कमेटी के लीडर संतोष कुमार ने बताया कि एंटी करप्शन मूवमेंट के दौरान एक मार्च में हमने हिस्सा लिया। यह मार्च रामलीला से पार्लियामेंट तक थी, जब हमने नारा लगाया कि पूंजीवाद हो बर्बाद। अचानक ऑर्गेनाइजर घबरा गए। उन्होंने कहा कि पूंजीवाद बर्बाद का स्लोगन मत लगाओ, भ्रष्टाचार बर्बाद का नारा लगाओ। हमने उस आयोजक में से एक को समझाया कि पूंजीवाद बर्बाद हुए बिना करप्शन बर्बाद कैसे होगा। उसके पास कोई जवाब नहीं था। उन्होंने बताया कि करप्शन का मतलब गैरकानूनी उगाही से है। यहां पर भी यही हो रहा है। 8 घंटा काम को 15,908 रुपए मिलना चाहिए, मिलता 5-10 हजार के बीच, बाकी मालिक खुद हड़प जाता है। करप्शन का फाइटर कहलाने वाला मुख्यमंत्री खुद के राज में वर्करों को मिनिमम वेज दिलाने में नाकाम है। फैक्ट्री मालिक सीधा सीधा करप्शन कर रहे हैं, लेकिन कोई सुनवाई नहीं है। यही आज हो रहा है। मीटिंग को कई बुलारों ने संबोधित किया, जैसे कि इंटक से मोहिता वाना, एटक से एस के वागले, एचएमएस से हरभजन सिंह सिद्धू, सीटू से वीरेंद्र गौड़, एआईयूटीयूसी से भास्कर आनंद, टीयूसीसी से धर्मेंद्र, सेवा से रीना, एलपीएफ से मोहन कुमार, एआईसीसीटीयू से वीकेएस गौतम, यूटीयूसी से शत्रुजीत सिंह, आईसीटीयू से नरेंद्र। आप जागो रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए वर्कर्स यूनाइटेड यूनियन, रिट्स फर्नीचर्स, सुभाष जोशी ला फार्म, एंड ब्रेंडन क्रेमिटोरियम को शुक्रिया।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਾਰਡ ਈਸਟ ਮਿਸੀਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00005-614-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ
ਫੈਮਿਲੀ ਲਾਅ ਕਾਰਪੋਰੇਟ ਲਾਅ ਇਮੀਗ੍ਰੇਸ਼ਨ ਲਾਅ ਲਿਟੀਗੇਸ਼ਨ ਜਾਂ ਫਿਰ ਕਨਵੇਂਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ 1530 ਡਰੂ ਰੋਡ ਮਿਸੀਸਾਗਾ ਯੂਨਿਟ ਨੰਬਰ 30 ਕਾਲ ਕਰੋ
416-464-3031
ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਸਵਾਗਤ ਜੀ ਸਾਰਿਆਂ ਦਾ ਅਤੇ ਬਿਰਜੂ ਹੋਣਾ ਦੇ ਲਾਈਨ ਸਾਡੀ ਜੁੜੀ ਹੋਈ ਹੈ ਜਿਵੇਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ। ਬਿਰਜੂ ਹੋਣਾ ਤੋਂ ਥੋੜ੍ਹਾ ਜਿਹਾ ਗੱਲਬਾਤ ਨੂੰ ਹੋਰ ਡਿਟੇਲ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਇੱਕ ਵੱਖਰਾ ਜਿਹਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੋ ਰਹੀ ਆ ਕਿਸਾਨ ਅੰਦੋਲਨਾਂ ਦੇ ਉੱਤੇ ਜਿਹੜਾ ਕਿ ਦਿੱਲੀ ਦੇ ਬਾਰਡਰਾਂ ਦੇ ਨਾਲ ਨਾਲ ਦੁਨੀਆ ਆਪਣੀ ਭਾਰਤ ਦੇ ਹੋਰ ਹਿੱਸਿਆਂ 'ਚ ਅਤੇ ਉਹਨਾਂ ਦੀ ਸਪੋਰਟ ਦੇ ਵਿੱਚ ਦੁਨੀਆ ਦੇ ਵੱਖੋ ਵੱਖ ਹਿੱਸਿਆਂ ਦੇ ਵਿੱਚ ਜਿਹੜਾ ਆ ਉਹ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ। ਉਹਦੇ ਹੀ ਇੱਕ ਸਿਲਸਿਲੇ ਦੇ ਵਿੱਚ ਬ੍ਰੈਂਪਟਨ ਸਿਟੀ ਹਾਲ ਦੇ ਬਾਹਰ ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਸਾਂਝੇ ਰੂਪ ਦੇ ਵਿੱਚ ਦੇ ਪੰਜਾਬੀ ਕਲਮਾਂ ਦੇ ਕਾਫਲੇ ਦੇ ਸਹਿਯੋਗ ਦੇ ਨਾਲ ਇੱਕ ਕੈਂਡਲ ਵਿਜਲ ਅਤੇ ਛੋਟੀ ਜਿਹੀ ਰੈਲੀ ਜਿਹੜੀ ਆ ਉਹ ਰੱਖੀ ਗਈ। ਉਹਦੇ ਵਿੱਚ ਜਿੱਥੇ ਹੋਰ ਬੁਲਾਰਿਆਂ ਨੇ ਕਈ ਗੱਲਾਂ ਕੀਤੀਆਂ ਉਹਦੇ ਨਾਲ ਨਾਲ ਜਿਹੜੀ ਆ ਜੀ ਸਿਟੀ ਕੌਂਸਲਰ ਹਰਕੀਰਤ ਸਿੰਘ ਅਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਪੈਟ੍ਰਿਕ ਬਰਾਊਨ ਹੋਣਾ ਨੇ ਉੱਥੇ ਇੱਕ ਗੱਲ ਅਨਾਊਂਸ ਕੀਤੀ। ਮੇਰਾ ਖਿਆਲ ਆ ਵੀ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਸਿਟੀ ਆਫ ਬ੍ਰੈਂਪਟਨ ਪਹਿਲਾ ਸਿਟੀ ਸੀਗਾ ਕੈਨੇਡਾ ਦਾ ਜਿਹਨੇ ਇਹਨਾਂ ਪ੍ਰੋਟੈਸਟ ਦੇ ਹੱਕ 'ਚ ਅਤੇ ਉਹਨਾਂ ਕਾਨੂੰਨਾਂ ਦੇ ਉਲਟ ਓਫੀਸ਼ਲੀ ਮਤਾ ਪਾਇਆ ਅਤੇ ਮਤਾ ਪਾਸ ਕੀਤਾ। ਅਤੇ ਪੈਟ੍ਰਿਕ ਬਰਾਊਨ ਹੋਣਾ ਨੇ ਆਪਦੇ ਸੰਬੋਧਨ ਦੇ ਵਿੱਚ ਇਹ ਵੀ ਕਿਹਾ ਵੀ ਮੈਂ ਚਾਹੁੰਦਾ ਹਾਂ ਵੀ ਇਹੋ ਜਿਹੇ ਮੁਜ਼ਾਹਰੇ ਦੁਨੀਆ ਭਰ ਦੇ ਸਿਟੀਜ਼ ਦੇ ਬਾਹਰ ਹੋਣ ਤਾਂ ਕਿ ਹੋਰ ਪ੍ਰੈਸ਼ਰ ਪਾਇਆ ਜਾ ਸਕੇ ਤਾਂ ਕਿ ਇਹ ਕਿਸਾਨ ਜਿਹੜੇ ਆ ਉੱਥੋਂ ਜੇਤੂ ਹੋ ਕੇ ਮੁੜਨ। ਬੜੀ ਜਿਹੜੀ ਆ ਕਲੀਅਰ ਲਫਜ਼ਾਂ ਦੇ ਵਿੱਚ ਪੈਟ੍ਰਿਕ ਬਰਾਊਨ ਹੋਣਾ ਨੇ ਇਹ ਸਾਰੀਆਂ ਗੱਲਾਂ ਆਖੀਆਂ। ਪਰ ਜੋ ਕੁਛ ਉੱਥੇ ਹੋ ਰਿਹਾ ਉਹਦੇ ਬਾਰੇ ਸਮਝਣ ਦੀ ਗੱਲ ਕਰਦੇ ਹਾਂ। ਕਾਫੀ ਸਾਰੇ ਸਰੋਤਿਆਂ ਦੇ ਸਵਾਲ ਵੀ ਆਏ ਸੀਗੇ ਅਤੇ ਉਹ ਵੀ ਆਪਾਂ ਬਿਰਜੂ ਹੋਣੇ ਕਿਉਂਕਿ ਉੱਥੇ ਗਰਾਊਂਡ ਜ਼ੀਰੋ 'ਤੇ ਆ ਆਉਂਦੇ ਜਾਂਦੇ ਵੀ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਤਾ ਕਰਦੇ ਹਾਂ ਕੀ ਗੱਲ ਹੋ ਰਹੀ ਆ। ਬਿਰਜੂ ਜੀ ਰੇਡੀਓ ਪ੍ਰੋਗਰਾਮ ਜਾਗੋ ਮੈਂ ਇੱਕ ਵਾਰ ਫਿਰ ਸੇ ਸਵਾਗਤ ਜੀ ਆਪਕਾ।
ਆਪਕਾ ਵੀ ਸਵਾਗਤ ਹੈ ਹਮਾਰੇ ਸਭੀ ਸਰੋਤਾਓਂ ਕਾ ਜੀ।
और बिल्कुल जैसे मैंने अभी बात की आपसे बातचीत करने से पहले कि वहां पे तो संघर्ष चल रहा है, पंजाब में तो संघर्ष एक साल से ज्यादा हो गया और अगले महीने 26 तारीख को दिल्ली में भी एक साल हो जाएगा, लेकिन और भारत के और हिस्सों में भी चल रहा है, लेकिन जो अभी नैरेटिव क्रिएट होने की कोशिश की जैसा कि वो पहले जो था वो किसान जथेबंदियां वर्सेज कामरेड बनाने की बात की, उसके बाद सिख इमोशंस को करके और कामरेड बनाने की बात की, उसके बाद और काफ़ी चीज़ की। उसके पहले यह तो आंदोलन पंजाब का है, दूसरे किसानों का नहीं है, उसकी बात की, लेकिन कहीं पे भी वो जो है उस पे कामयाब नहीं हो सके। और अभी जो है एक जो इंसान को मार दिया गया, एक धार्मिक ग्रंथ के बेअदबी किया उस पे इल्ज़ाम है, और उसके बाद किसान जथेबंदियों ने एक स्टेटमेंट दी, और उसके बाद सोशल मीडिया पे काफ़ी सारे किसान जथेबंदियों के लोगों के बयान और निहंग जथेबंदियों के जथेदारों के बयान आने लगे। बीच में एक और निहंग की बात की, शुरू में बात आई कि मुर्गे की वजह से बात हुई, अभी बात आ रही है कि बीड़ी या सिगरेट पीने की वजह से बात हुई और उसकी लोकेशन की बात हुई। तो क्या चल क्या रहा है? अब पिछले तो नैरेटिव बनाने में वो कामयाब नहीं हुए, जो भी फोर्सेस इनको तार पीडो करने का या इनको एक दूसरे के साथ एक दूसरे के उलट बनाने की बात कर रही थी। लेकिन क्या दो सवाल हैं श्रोताओं के भी और मेरे भी। एक, क्या अभी जो है वो ये जो नया नैरेटिव क्रिएट करने की कोशिश कर रही हैं बनाम वाला, जो पहले बनाम बनाम कई हुआ, उसमें कामयाब होंगी वो फोर्सेस? और उसको संघ, और दूसरा, अगर वो कामयाब होती हैं तो ये जो प्रोटेस्ट चल रहे हैं उन पे क्या इफेक्ट होगा? क्या आप, आपको अगर नॉलेज हो आप बताना चाहें तो वो प्लीज बताइए।
मैं समझता हूँ कि जो सबसे पहली बात हमें ये समझना चाहिए कि जो 2020 यानी जो पिछले साल जो तीन सेंट्रल खेती की जो कानून लागू हुए, ये पिछले 20 साल से ऊपर की कोशिशों का वो नतीजा था। और इससे पहले जो इन कानूनों को एक एक राज्य के अंदर, मतलब हर एक स्टेट के अंदर इन जो कृषि कानून यानी जो एग्रीकल्चर रिफॉर्म के जरिए इसको सुधारने की जो एक लंबा प्रोसेस चला गया, तो फिर हमें इस बात को एक बार गांठ बांध लेनी चाहिए कि जो खेती की जो ये तीन कानून जो सेंट्रली पास किए गए हैं, ये हर एक स्टेट को बाध्यकारी तौर पे सभी को लागू करना पड़ेगा। और इस जो कानून के पीछे हमारे देश के जो बड़े बड़े इजारेदार घराने हैं वो इसके पीछे हैं, और ये उनकी 20 साल की कोशिश का ये नतीजा है। ये एक पहला पॉइंट है, ये हम सबको समझ कर चलना चाहिए। इसीलिए बीजेपी सरकार का इस कानून से पीछे हटना, जैसा कि इससे पहले हम बार बार देखते आ रहे हैं, बहुत मुश्किल लग रहा है। नंबर दो, कि इसीलिए जो मोदी सरकार जो है वो किसानों को बार बार धोखा देती है, उन्हें वो गुमराह करने की कोशिश कर रही है, उन्हें वो बांटने की कोशिश कर रही है, ताकि जो किसानों का जो संघर्ष चल रहा है, जो एकजुट संघर्ष चल रहा है, उसको बांटकर कमजोर कर दे। और ये शुरुआत से जब से किसान हमारे जो दिल्ली की सरहदों पर जब पहुंचे, तो ठीक केंद्र सरकार ने ठीक वैसा ही करना शुरू किया, किसानों के संघर्ष को बदनाम किया, जो जितनी भी मीडिया के जरिए हो, सोशल मीडिया के जरिए हो, किसान संघर्ष के बारे में तरह तरह की झूठ और ढेर सारी जो अफवाहें फैलाई गई। जैसे कि आपने ये भी कहा कि जो सबसे बड़ा झूठ ये बोला जाता है कि जो पंजाब हरियाणा और पश्चिमी उत्तर प्रदेश के थोड़े से जो किसान हैं, जो धनवान किसानों का ये आंदोलन है, ये पूरे देश का रिप्रेजेंटेटिव नहीं करता है, जबकि ये सरासर झूठ है। सच तो ये है कि देश के जितने भी जो देश के, चाहे वो किसी भी पूर्व से पश्चिम, पश्चिम से उत्तर, दक्षिण, जितने भी आप भागों में अगर आप देख सकते हैं, ये जो सेंट्रल एक्ट का सभी लोग विरोध कर रहे हैं, जो कि पंजाब हरियाणा और पश्चिमी उत्तर जो प्रदेश के जो किसान हैं वो एमएसपी प्राप्त करते रहे हैं। अपने हकों के लिए किसान यूनियन के अंदर ऑर्गेनाइज हैं और सरकार को गेहूं धान की जो फसल खरीदने के लिए वो अपने संघर्ष के जरिए सरकार को बाध्य भी करते रहे हैं। ये और स्टेटों के बनस्पत उस जो उनका संघर्ष है वो मुखर होकर यानी सामने आकर दिखता है। इसलिए जो सरकार बार बार इस झूठ को प्रोपोगेट कर रही है कि ये सिर्फ पंजाब के किसानों का और हरियाणा के किसान और इसमें और कोई शामिल नहीं है। अभी हम कई बार न्यूज भी देते हैं और कई बार हम देखते भी हैं, उत्तराखंड के किसान हैं, मध्य प्रदेश के किसान हैं, राजस्थान के किसान हैं, जो अभी ये परसों की बात है कि जो हमारे केंद्रीय मंत्री जो तोमर जी ग्वालियर के हैं और ग्वालियर के अंदर किसानों का बहुत बड़ा डेलीगेशन उनको काले झंडे दिखाता है, जबकि वो तो उनका गृह स्टेट है, गृह डिस्ट्रिक्ट है। मेरे कहने का मतलब है कि जबकि वो एमपी और उत्तर प्रदेश के सीमाओं के ऊपर है, मेरे कहने का मतलब है कि सभी जगह के जो किसान हैं इसमें धीरे धीरे आ रहे हैं, क्योंकि ये जो एजेंडा है यानी ये जो सेंट्रल एक्ट है इससे पूरे देश के किसानों को खतरा है। इसलिए ये आंदोलन भी धीरे धीरे अलग अलग स्टेटों के अंदर ये फैल रहा है। दूसरी झूठ जो सबसे बड़ी जो ये फैलाते आ रहे हैं कि ये जो किसान आंदोलन में सिख आतंकवादी जो गए हैं, कभी वो बब्बर खालसा का बात करते हैं तो कभी खालिस्तानियों की बात करते हैं, ये सही है कि इतिहास में इस बात को ये साबित करता है कि जो सिख आतंकवाद की जो सो कोल्ड खतरे के बारे में जो सरकार ने एक बहुत बड़ा धोखा देशवासियों को 1980 के दौरान दिया था, जब इसी तरह के जो किसान आंदोलन, मतलब बेशक इतना बड़ा किसान आंदोलन ना सही पर उस वक्त भी जो किसान हैं वो काफी संघर्ष कर रहे थे अपनी डिमांडों को लेकर, और यही केंद्र सरकार बार बार ये ऐसा हिंट देने की कोशिश कर रही है कि वो 1980 के दशक के दौर को वापस ला सकती है। आप कुछ चीजों को आप देख सकते हैं, और जबकि ये सबसे बड़ा मुश्किल इसलिए हो रहा है क्योंकि इसका एक बार अनुभव पंजाब के लोगों ने और पूरे देशवासियों ने एक बार देख लिया कि किस तरीके से जो झूठ और फरेब के जो करके लोगों को बदनाम करके और सिख कम्युनिटी को बिल्कुल किनारे करके उनके ऊपर जो स्टेट टेररिज्म किया गया है ये बहुत, इसलिए आंदोलन को सरकार की जो इस तरह की जो फरेब की जो फरेब कर रही है, झूठ को फैलाती है, उससे वो कामयाबी नहीं मिल पा रही है जिस तरह की वो कामयाबी को चाहते हैं। जो सबसे बड़ा जो अटैक था वो था जो किसान आंदोलन को लोगों किसान आंदोलन के खिलाफ जो लोगों को भड़काने के लिए जो केंद्र सरकार ने जो इस साल के जो 26 जनवरी के गणतंत्र परेड में जो साजिश रची थी, और वो सबसे घटिया साजिश थी, और वो सबसे घटिया साजिश का जो मेन एम था कि किसान आंदोलन से नौजवानों को दूर करने की जो साजिश करी, और उसके बाद क्या हुआ हम देख सकते हैं कि राष्ट्रीय सुरक्षा के नाम पर कांटेदार बाड़ लगाए गए, दिल्ली के बॉर्डरों पर जो पक्के मोर्चे थे और कांटेदार बाड़ लगाए गए, इंटरनेट काटा गया, पानी काटा गया, आने जाने के रास्ते बंद कर दिए गए, और मेरे कहने का मतलब है कि फिर से उन्होंने उसी प्रचार को क्या कि ये उग्रवादी तत्व हैं, इनको मतलब जबरदस्ती इनको गिरफ्तार किए जाने चाहिए, ट्रैक्टर रैली में जो भाग लेने वाले जो हिस्सा लेने वाले हजारों जो बेकसूर चाहे महिला हो पुरुष हो नौजवान लड़के जो लोग हैं वो आज तक भी उनके लोकेशन के आधार पर पुलिस उनको समन भेजती रही है और भेजती रहती है। तो मेरे कहने का मतलब है कि स्टेट बिल्कुल नहीं चाहती है, सरकार नहीं चाहती है, केंद्र सरकार बिल्कुल नहीं चाहती है कि किसान आंदोलन ये जो खेती की जो सेंट्रल तीन कानून है इनके खिलाफ वो कुछ भी करें। अब सरकार कोशिश क्या कर रही है, जो हमारे नेता जैसे बोल रहे हैं कि जैसे जैसे समय बीता जाएगा वैसे वैसे किसान जो दिल्ली की सरहदों पर बैठे बैठे थक जाएंगे, और इसी के साथ साथ वो ये भी कोशिश कर रही है कि कुछ कुछ हिंसक घटनाओं को ऑर्गेनाइज कर रही है ताकि किसानों को फिर से बदनाम किया जा सके, दोषी ठहराया जा सके, आंदोलनकारी किसानों के खिलाफ जनता को भड़काया जा सके। लखीमपुर खीरी में जो अभी आंदोलनकारी जो किसानों की जो हत्या हुई है या सिंघू बॉर्डर पर जो अभी घटना हुई है, मैं आपके सवाल को पूरे समेटने की कोशिश कर रहा हूँ, मतलब जितना भी हम समझ सकते हैं। और उसी तरीके से जो हरियाणा की जो सरकार है जो किसानों को धमकी दे रही है बार बार, और साथ ही साथ वो जो सिख उग्रवादियों के बारे में फिर से प्रचार, आपको इन सबसे हमें समझना पड़ेगा। थर्ड ये है कि जो लोग ये कोशिश करते हैं कि या ये सोच में है कि जो सुप्रीम कोर्ट कभी पक्ष में कभी विपक्ष में जो खेल खेल रही है, असल में हमें सोचना चाहिए कि वो भी पार्ट ऑफ पावर ही है, वो भी सेंट्रल गवर्नमेंट के दायरे में ही है। जो सो कॉल्ड की जो जुडिशरी अलग होती है, लेजिस्लेटिव अलग होती है, या जो नौकरशाह अलग होती है, ये कुछ अलग नहीं होते हैं, वो एक ही पावर के अलग अलग सोर्स है। वो कब कौन सी चीज को काम में लेना है वो उनको उस वक्त के लिए जरूरी होता है, इसलिए इनसे भी ज्यादा उम्मीद नहीं करती है। ये सही है कि हमारे देश की जो किसानों के सामने सबसे बड़ी चुनौती इस वक्त ये है, और ये जो मूवमेंट चला है ये एक ऐतिहासिक मूवमेंट है। इसको बनाए रखना, इसको जीवित रखना, इसके लिए उत्साह देना, इसके लिए ऊर्जा भरना, ये हम सब जो भी हम हिंदुस्तानी हैं, जो भी इसके प्रति जो संवेदनशील है, उनको हमें एकजुट करके रखना चाहिए, मतलब एकजुट के लिए उनको मतलब वो जो समय देते रहना चाहिए। और ध्यान भी रखना चाहिए कि जो स्टेट जो गेम खेल रही है, क्योंकि तो स्टेट का कभी भी हिंदुस्तान के जो आम लोगों चाहे मजदूर हो चाहे किसान हो, और इनके कभी भी आंदोलन को जब भी कोई आंदोलन आगे बढ़ा है उसको खून में बहाना यानी उसको खून में लथपथ करना, ये इनका पहले से ही आजादी के बाद से इनका काम रहा है। तो इसीलिए जो किसानों का जो संघर्ष चल रहा है वो उसके लिए अब तक जो किसानों ने जो बलिदान दिया है और भी हो सकता है कि उसके लिए बलिदान देने के लिए किसान तैयार है। मुझे लगता है कि पता नहीं कितना मैं बात रख सका जो आपने कहा मैं उसके बारे में। तो मेरे कहने का ये मतलब है कि इस तरीके से जो चल रही है और तो वो हालात तो ठीक नहीं है जो कुछ अभी चल रहा है।
तो आपका जो अभी डिटेल्ड एनालिसिस हुआ बिरजू जी, तो जो संयुक्त किसान मोर्चा है उसके ऊपर भी बहुत ज्यादा जिम्मेवारी आ जाती है कि वो कुछ भी शरारती तत्वों को वहाँ पे उनका कंट्रोल रखें, उनको वॉच में रखें और उनका ध्यान रखें, और जो भी ऐसा शरारत होने का अंदेशा हो तो उनको प्रोएक्टिवली उसके साथ डील किया जाए, ना कि शरारत होने के बाद में उसका उसको डैमेज कंट्रोल वाली रणनीति बोल दें बोल के या कुछ और, ऐसा करने की बजाय अगर कुछ होने से पहले उसको कंट्रोल कर लिया जाए तो वो ज्यादा बेहतर होगा।
बिल्कुल बिल्कुल, मैं भी यही समझता हूँ जैसे आपने कहा है। और बेसिकली जो किसान संयुक्त जो मोर्चा है वो पूरे देश के किसानों का प्रतिनिधित्व करती है, तो ऐसे में जैसे आपने कहा बिल्कुल ध्यान रखना चाहिए। पर जो स्टेट पावर है, इंडियन स्टेट एक बहुत बड़ी ताकत है, और हिंदुस्तान के सरमाएदार तो और दुनिया के सबसे टॉप सरमाएदारों में से एक है, तो वो भी कम नहीं है, उनका भी खेल कम नहीं है, वो भी कोई बहुत बड़ी ताकत, बेशक जनसंख्या के तौर पर हम बहुत बड़े हैं पर साथ ही साथ हर चीज उनके हाथ में भी है। तो इसलिए जैसे आपने कहा है बिल्कुल हम लोग सजग रहना चाहिए, कोई भी ऐसी चीज कोई भी ऐसा हिंट जो किसान आंदोलन को बदनाम करने या कमजोर करने या ऐसे उपद्रवी तत्व या कोई भी हो बिल्कुल भी उसके प्रति मतलब सजग रहना चाहिए जैसे कि आपने कहा
जी। चलिए बहुत बहुत शुक्रिया बिरजू जी इतना डिटेल में बात करने के लिए, अगले इतवार बात होती है जी आपसे, थैंक यू वेरी मच।
थैंक यू
ਬਿਰਜੂ ਹੁਣਾਂ ਦੀ ਇਹ ਡਿਟੇਲ ਰਿਪੋਰਟ ਤੋਂ ਬਾਅਦ ਜੀ ਇੱਕ ਗੀਤ ਬਹੁਤ ਸੋਹਣਾ ਹੈ ਉਹ ਵੀ ਕਿਊ ਕੀਤਾ ਹੈ, ਪਰ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਵਾਪਸ ਆਉਂਦੇ ਹਾਂ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ,
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ।
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਿਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਡੇਰੀ। ਅੱਜ ਹੀ ਕਾਲ ਕਰੋ 9055659588।
ਸਭਨਾ ਜੀ, ਇੱਕ ਜਿਹੜਾ ਜੀ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਰਾਜਵੀਰ ਜਵੰਦਾ ਹੁਣਾਂ ਦਾ ਗਾਇਆ ਗੀਤ ਆ। ਦੱਸਿਓ ਕਿਵੇਂ ਲੱਗਦਾ 416-620-1778 ਦੇ ਵਿੱਚ।
ਭਾਈ ਮਾਰਦੇ ਭਾਈ ਹੀ ਗਾਲ ਲਾਉਂਦੇ, ਭਾਈ ਮਾਰਦੇ ਭਾਈ ਹੀ ਗਾਲ ਲਾਉਂਦੇ। ਕੁੱਲ ਚੀਜ਼ ਮੁੱਲ ਵਿਕਦੀ ਉਹ ਜੰਮੇ ਨਾਲ ਦੇ, ਜੰਮੇ ਨਾਲ ਦੇ ਤੋਂ ਨੀ ਮੁੱਲ ਥਿਉਂਦੇ। ਕੁੱਲ ਚੀਜ਼ ਮੁੱਲ ਵਿਕਦੀ ਉਹ ਜੰਮੇ ਨਾਲ ਦੇ। ਮੁੱਤ ਜਦੋਂ ਵੀ ਬੇਗਾਨਾ ਕੋਈ ਕੂ
ਜੀ ਵਾਕਈ ਜਿਹੜੇ ਆ ਜੀ ਜਿਹੜੇ ਨਾਲ ਦੇ ਜੰਮੇ ਹੋਣ ਉਹ ਬਾਜ਼ਾਰਾਂ 'ਚ ਨਹੀਂ ਮਿਲਦੇ, ਬਾਕੀ ਬਾਜ਼ਾਰਾਂ 'ਚੋਂ ਕਈ ਕੁਛ ਮਿਲ ਜਾਂਦਾ, ਪਰ ਨਾਲ ਦੇ ਜੰਮਿਆਂ ਨਾਲੋਂ ਵੀ ਜਦੋਂ ਸੰਘਰਸ਼ਾਂ ਦੇ ਸਾਥ ਦੇ ਵਿੱਚੋਂ ਕਈ ਯਾਰੀਆਂ ਦੋਸਤੀਆਂ ਪੈਂਦੀਆਂ ਆ ਅਤੇ ਉਹ ਵੀ ਬਿਲਕੁਲ ਨਾਲ ਦੇ ਜੰਮਿਆਂ ਵਾਂਗੂ ਜਾਂ ਕਈ ਵਾਰੀ ਉਹਨਾਂ ਤੋਂ ਵੀ ਜ਼ਿਆਦਾ ਤੋੜ ਨਿਭਾਉਂਦੇ ਆ। ਅਤੇ ਮੈਨੂੰ ਲੱਗਦਾ ਆ ਵੀ ਇਸ ਵੇਲੇ ਜਿਹੜੀਆਂ 400-450 ਜਥੇਬੰਦੀਆਂ ਇਕੱਠੀਆਂ ਹੋ ਕੇ ਮੇਰੇ ਮੁਤਾਬਕ ਇਕੱਲਾ ਕਿਸਾਨੀ ਦਾ ਨਹੀਂ, ਕਿਸਾਨੀ ਦੇ ਨਾਲ ਨਾਲ ਮਜ਼ਦੂਰੀ ਦਾ, ਉਹਦੇ ਨਾਲ ਨਾਲ ਹੋਰ ਜਿਹੜੀਆਂ ਵੈਲਫੇਅਰ ਸਕੀਮਾਂ ਹੁੰਦੀਆਂ ਆ ਸਰਕਾਰਾਂ ਦੀਆਂ, ਉਹਨਾਂ ਸਾਰਿਆਂ ਦਾ ਹੀ ਸੰਘਰਸ਼ ਸਾਂਝੇ ਤੌਰ 'ਤੇ ਲੜ ਰਿਹਾ ਸੰਯੁਕਤ ਕਿਸਾਨ ਮੋਰਚਾ। ਅਤੇ ਜ਼ਿੰਮੇਵਾਰੀ ਜਿਹੜੇ ਵੀ ਆਪਣੇ ਆਪ ਨੂੰ ਪ੍ਰੋਗਰੈਸਿਵ ਅਖਵਾਉਂਦੇ ਆ ਉਹਨਾਂ ਸਾਰਿਆਂ ਦੀ ਬਣਦੀ ਆ ਵੀ ਇਹ ਮੋਰਚੇ ਨੂੰ ਅਸਫਲ ਨਾ ਹੋਣ ਦੇਣ। ਨਿੱਜੀ ਤੌਰ 'ਤੇ ਜਿਹੜੀਆਂ ਗੱਲਾਂ ਬਾਤਾਂ ਆ, ਜਦੋਂ ਇੱਕ ਵਾਰੀ ਮੋਰਚਾ ਸਫਲ ਹੋ ਗਿਆ ਆਪੇ ਆਪਸ 'ਚ ਕੱਢੀ ਜਾਇਓ, ਪਰ ਅਜੇ ਕੱਢਣ ਦੀ ਲੋੜ ਨਹੀਂ। ਇੱਕ ਬ੍ਰੇਕ ਵਾਪਸ ਆਉਂਦੇ ਹਾਂ ਪ੍ਰੋਗਰਾਮ 'ਚ।
ਸਪਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜੀ, ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲੈ ਦਿਓ ਛੁੱਟੀਆਂ, ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
ਆਟਿਜ਼ਮ ਵਾਲਾ ਹਰ ਬੱਚਾ ਖਾਸ ਹੈ ਔਰ ਉਹਨਾਂ ਦਾ ਪਰਿਵਾਰ ਵੀ। ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ। ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪਰਵਾਨ ਚੜ ਸਕੇ। ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਂਪਟਨ, ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ। ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 ਸਾਲ ਤੋਂ, ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ aranokids.ca।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
ਆਈ ਖੁਸ਼ਬੂ
ਕਾਦੀ
ਦਿਵਾਲੀ ਦੀ ਫੂਡ ਬੇਸਿਕਸ ਤੇ ਕਿਚਨਸ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ, ਆਪਣੇ ਮਸਾਲਿਆਂ ਦੀ, ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ। ਜਿਵੇਂ 27 ਅਕਤੂਬਰ ਤੱਕ 800 ਗ੍ਰਾਮ ਬਰਾੜਸ ਘਿਓ ਸਿਰਫ $10.99 ਤੇ।
ਵਾਹ,
ਖੁਸ਼ਬੂ ਆਈ?
ਨਹੀਂ,
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ਼ ਮੋਰ ਫੋਰ ਲੈਸ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
कोविड 19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दा स्टोर भी खुल गया है
ब्रम्पटन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो स्टोर विच आके सेम फर्नीचर देखो अते सेम प्राइस ते लो इना दी कैनेडी लोकेशन हुन खुल चुकी है फॉर मोर इन्फॉर्मेशन कॉल 9058747171